श्री वाहिगुरु जी, कन हर बूंद बसोरो मावल, कुसुम बसंत गणंत नयावै, रव सस किरण उदर सागर को, गंग तरंग अंत को पावै, रुद्र ध्यान ज्ञान सतगुर के, कब जन पल उन्ह जो गावै, पले अमरदास गुण तेरे, तेरी उपमा तोहे बन आवै, गुर अमरदास परसियै पोहम पातक विनाशह, गुर अमरदास परसियै सिद्ध साधक आसासह, गुर अमरदास परसियै ध्यान लहियै पहु मुकह, गुर अमरदास परसियै अपहो लभै गौ चुकह, एक बिन दुगुण जो तौर है जा सुमंत्र मान वह लह, जाल पा पदार्थ इतड़े गुर अमरदास डिठे मिलह, जाल पा पदार्थ इतड़े गुर अमरदास डिठे मिलह। वाहिगुरु जी का खालसा, वाहिगुरु जी की फतेह। सतगुरां दी पावन पवित्र हजूरी च सुभाए मान, गुरु की साजी नवाजी साध संगत जी, मन बिरतियां नूं एकागर करिए, सतगुरां दे पावन चरणां नाल सुरती जोड़ के कुछ मिनटां वास्ते गुरमत विचारां दी सांझ पाईए। धन गुरु कलगीधर पातशाह जी ने जो खालसा पंथ साजिया है, इस खालसा पंथ का सिरजना दिवस वैसाखी का पूर्व जाण करके कल सारा दिन संगतां ने नगर कीर्तन विच हाजरियां भरियां, दीवान विच भी विचारां होईयां। जो खालसे का सच्चे पातशाह जी महाराज ने यह बहुत वड्डा आदर्श पूर्ण मनुख का सरूप जिहड़ा बख्शिश किया, खालसा मेरो रूप है खास, खालसे मैं हो करो निवास। खालसे का सिरजना दिवस भी मनाया है, तो अज कल नूं जो दिहाड़ा आ रहा है, श्री गुरु अमरदास महाराज जी तीसरे पातशाह का प्रकाश पुरब है। बड़ी भावना नाल गुरु की संगतां देशां प्रदेशां विच जिथे भी गुरु अमरदास साहब जी नूं याद कर रही हैं, भले अमरदास गुण तेरे, तेरी उपमा तोहे बण आवै। गुरु अमरदास की अकथ कथा है, गुरु अमरदास महाराज की अकथ कथा भट्टां ने गुरबाणी च कथन कीती है। ਭੱਟਾਂ ਦੇ ਸਵਈਆਂ ਵਿੱਚ ਬੋਲ ਆਉਂਦੇ ਨੇ, ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ। ਪੋਹਮ ਨਾਮ ਧਰਤੀ ਦਾ ਹੈ, ਪੋਹਮੀ ਭੂਮੀ, ਸੰਸਕ੍ਰਿਤ 'ਚ ਪੋਹਮੀ ਕਹਿੰਦੇ ਆ, ਪੰਜਾਬੀ 'ਚ ਭੂਮੀ ਬਣ ਜਾਂਦਾ ਹੈ। ਆਪਾਂ ਭੂਮੀ ਤਾਂ ਸਮਝਦੇ ਹਾਂ, ਪਰ ਪੋਹਮ ਸ਼ਬਦ ਜਿਹੜਾ ਹੈ ਸਾਡੇ ਲਈ ਹੁਣ ਥੋੜ੍ਹਾ ਜਿਹਾ ਦੂਰ ਚਲਾ ਗਿਆ, ਪਰ ਸੰਸਕ੍ਰਿਤ 'ਚ ਉਹਦਾ ਰੂਪ ਪੋਹਮੀ ਹੈ। ਪੋਹਮੀ ਦਾ ਮਤਲਬ ਹੁੰਦਾ ਧਰਤੀ, ਭੂਮੀ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸੈ। ਪਾਤਕ ਨਾਮ ਪਾਪਾਂ ਦਾ ਹੈ, ਪਤਿਤ ਪੁਣੇ ਦਾ ਹੈ। ਕਹਿੰਦੇ ਗੁਰੂ ਅਮਰਦਾਸ ਦੇ ਚਰਨ ਜਿਹੜੀ ਧਰਤੀ 'ਤੇ ਪੈ ਜਾਣ, ਉਸ ਧਰਤੀ ਦੇ ਪਾਪ ਕੱਟੇ ਜਾਂਦੇ ਆ। ਉਸ ਧਰਤੀ 'ਤੇ ਪਾਪ ਰਹਿੰਦਾ ਕੋਈ ਨਹੀਂ, ਉਸ ਧਰਤੀ 'ਤੇ ਰਹਿਣ ਵਾਲੇ ਲੋਕਾਂ ਦੇ ਦੁੱਖ ਕੱਟੇ ਜਾਂਦੇ ਆ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ। ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ, ਗੋਂਦੇ ਖੱਤਰੀ ਨੇ ਆ ਕੇ ਗੁਰੂ ਅੰਗਦ ਦੇਵ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਇੱਕ ਨਗਰ ਵਸਾ ਰਿਹਾ ਹਾਂ, ਪਰ ਮੇਰੇ ਨਗਰ ਵਿੱਚ ਦਿੱਕਤ ਬੜੀ ਹੈ, ਸਮੱਸਿਆ ਬੜੀ ਹੈ ਕਿ ਜਦੋਂ ਅਸੀਂ ਕੰਧਾਂ ਖੜੀਆਂ ਕਰਦੇ ਹਾਂ ਕੱਲ੍ਹ ਨੂੰ ਛੱਤ ਪਾਵਾਂਗੇ। ਇਹ ਸੋਚ ਕੇ ਕੰਧਾਂ ਖੜੀਆਂ ਕਰਦਿਆਂ ਰਾਤੋ ਰਾਤ ਕੰਧਾਂ ਢਹਿ ਜਾਂਦੀਆਂ ਹਨ। ਕੋਈ ਵੀ ਕੰਮ ਕਰਦਿਆਂ ਉਹਦੇ 'ਚ ਵਿਘਨ ਪੈ ਜਾਂਦਾ ਹੈ, ਰੁਕਾਵਟ ਪੈ ਜਾਂਦੀ ਹੈ। ਸਾਧ ਸੰਗਤ ਜੀ, ਇੱਕ ਗੱਲ ਯਾਦ ਰੱਖਣੀ, ਜਿਸ ਕੰਮ ਦੇ ਵਿੱਚ ਪਰਮਾਤਮਾ ਦਾ ਓਟ ਆਸਰਾ ਨਹੀਂ ਲਵਾਂਗੇ ਉਹਦੇ 'ਚ ਵਿਘਨ ਪਵੇਗਾ। ਜਿਹੜਾ ਕੰਮ ਅਕਾਲ ਪੁਰਖ ਦੇ ਭਰੋਸੇ ਨਾਲ ਕਰਾਂਗੇ ਉਹ ਪੂਰਾ ਹੋਵੇਗਾ। ਇਸੇ ਲਈ ਮਹਾਰਾਜ ਦੀ ਬਾਣੀ 'ਚ ਸਾਨੂੰ ਹੁਕਮ ਹੈ ਵੀ ਕੋਈ ਵੀ ਕੰਮ ਹੋਵੇ ਉਸ ਤੋਂ ਪਹਿਲਾਂ ਅਰਦਾਸ ਕਰੋ, ਕੀਤਾ ਲੋੜੀਐ ਕੰਮ ਸੋ ਹਰ ਪਹਿ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਜਿੱਥੇ ਗੁਰੂ ਅੱਗੇ ਅਰਦਾਸ ਨਹੀਂ ਹੈ ਅਤੇ ਸਾਡੇ ਕਰਮਾਂ ਦੇ ਵਿੱਚ ਬੁਰਾਈ ਹੈ, ਪਾਪ ਹੈ, ਉੱਥੇ ਜ਼ਰੂਰ ਵਿਘਨ ਪਵੇਗਾ। ਗੁਰੂ ਅੰਗਦ ਦੇਵ ਸਾਹਿਬ ਪੁੱਛਣ ਲੱਗੇ, ਕਹਿਣ ਲੱਗੇ, ਭਾਈ ਗੋਂਦਿਆ, ਗੁਰੂ ਨਾਨਕ ਦਾ ਦਰਬਾਰ ਹੈ, ਸੱਚ ਦੱਸੀ, ਇਹ ਕੰਮ ਆਰੰਭ ਕਰਨ ਤੋਂ ਪਹਿਲਾਂ ਕੋਈ ਪਾਪ, ਵੱਡਾ ਪਾਪ ਕੀਤਾ ਕਿ ਨਹੀਂ ਕੀਤਾ? ਕਹਿੰਦਾ, ਮਹਾਰਾਜ, ਬਹੁਤ ਵੱਡਾ ਪਾਪ ਕੀਤਾ ਮੈਂ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਸਾਧ ਸੰਗਤ ਜੀ ਜਦੋਂ ਅਸੀਂ ਆਪਣੀ ਗਲਤੀ ਦੱਸਾਂਗੇ ਨਾ, ਸਾਡਾ ਪਾਪ ਗੁਰੂ ਨਾਨਕ ਧੋ ਦੇਵੇਗਾ। ਜਿਵੇਂ ਡਾਕਟਰ ਨੂੰ ਬਿਮਾਰੀ ਦੱਸੀ ਜਾਂਦੀ ਹੈ ਅਤੇ ਉਹ ਬਿਮਾਰੀ ਕੱਢ ਦਿੰਦਾ ਹੈ, ਅਤੇ ਗੁਰੂ ਅੱਗੇ ਆਪਣਾ ਪਾਪ ਦੱਸਾਂਗੇ ਅਤੇ ਗੁਰੂ ਪਾਪ ਕੱਢ ਦਿੰਦਾ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਧੋਏ। ਸੱਚ ਬੜੀ ਵੱਡੀ ਦਵਾਈ ਹੈ ਜਿਹੜੀ ਪਾਪ ਨੂੰ ਕੱਢਦੀ ਹੈ। ਹੋਰ ਕੋਈ ਦਵਾਈ ਪਾਪ ਨਹੀਂ ਕੱਢ ਸਕਦੀ, ਸੱਚ ਦੀ ਦਵਾਈ ਪਾਪ ਨੂੰ ਕੱਢ ਦਿੰਦੀ ਹੈ। ਜਦੋਂ ਸੱਚ ਬੋਲਣ ਦੀ ਜ਼ੁਰਤ ਆ ਜਾਵੇ ਬੰਦੇ ਵਿੱਚ, ਉਹਦਾ ਮਨ ਸ਼ੁੱਧ ਹੋ ਜਾਂਦਾ ਹੈ। ਜਦੋਂ ਮਨ ਸ਼ੁੱਧ ਹੋ ਜਾਂਦਾ ਉਦੋਂ ਪਾਪ ਸਮਝੋ ਧੋਤੇ ਜਾਂਦੇ ਹੈ। ਆਖੋ ਸ੍ਰੀ ਵਾਹਿਗੁਰੂ। ਜਿਹੜੇ ਸਾਡੇ ਮਨ ਵਿੱਚ ਕੁਟਲਤਾ ਹੈ, ਸਾਡੇ ਮਨ ਵਿੱਚ ਟੇਢਾਪਣ ਹੈ, ਇਹੀ ਤਾਂ ਪਰਮਾਤਮਾ ਵਿੱਚ ਅਤੇ ਸਾਡੇ 'ਚ ਇੱਕ ਦੀਵਾਰ ਹੈ। ਵੈਸੇ ਤਾਂ ਪਰਮਾਤਮਾ ਸਾਡੇ ਅੰਦਰ ਹੀ ਹੈ। ਪਰਮਾਤਮਾ ਜਿਹੜਾ ਆ ਬੋਲ ਰਿਹਾ ਜਾਂ ਸੁਣ ਰਿਹਾ ਜਾਂ ਦੇਖ ਰਿਹਾ, ਇਹ ਪਰਮਾਤਮਾ ਹੀ ਹੈ। ਪਰ ਪ੍ਰੋਬਲਮ ਇਹ ਹੈ ਕਿ ਸਾਡੇ ਅੰਦਰ ਜਿਹੜੀ ਕੁਟਲਤਾ ਹੈ, ਜਿਹੜਾ ਸਾਡੇ ਅੰਦਰ ਹੰਕਾਰ ਹੈ, ਜਿਹੜੀ ਸਾਡੇ ਅੰਦਰ ਈਗੋ ਹੈ, ਜਿਹੜਾ ਸਾਡੇ ਅੰਦਰ ਟੇਢਾਪਣ ਹੈ, ਉਹ ਸਾਨੂੰ ਪਰਮਾਤਮਾ ਦੇ ਨੇੜੇ ਨਹੀਂ ਜਾਣ ਦਿੰਦਾ। ਗੋਂਦੇ ਖੱਤਰੀ ਨੇ ਜਦੋਂ ਸਤਿਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਵੀ ਸੱਚ ਦੱਸੀ, ਨਗਰ 'ਤੇ ਤੂੰ ਵਸਾ ਰਿਹਾ ਪਰ ਇਸ ਤੋਂ ਪਹਿਲਾਂ ਕੋਈ ਪਾਪ ਕੀਤਾ? ਕਹਿਣ ਲੱਗਾ, ਹਾਂ ਮਹਾਰਾਜ, ਮੈਂ ਪਾਪ ਕੀਤਾ। ਮਹਾਰਾਜ ਕਹਿੰਦੇ, ਫਿਰ ਦੱਸ, ਸੰਗਤ ਦੇ ਵਿੱਚ ਦੱਸ। ਕਹਿੰਦਾ, ਬੜਾ ਵੱਡਾ ਪਾਪ ਕੀਤਾ, ਮੈਂ ਝੂਠੀ ਸਹੁੰ ਪਾਈ ਹੈ, ਝੂਠੀ ਕਸਮ ਪਾਈ ਹੈ। ਅਸੀਂ ਪਾ ਤਾਂ ਦਿੰਦੇ ਹਾਂ ਆਪਣੀ ਜਾਨ ਛੁਡਾਉਣ ਵਾਸਤੇ, ਥੋੜ੍ਹੇ ਸਮੇਂ ਲਈ ਅਸੀਂ ਸੌਖੇ ਹੋ ਜਾਂਦੇ ਹਾਂ। ਜਦੋਂ ਅਸੀਂ ਝੂਠੀ ਕਸਮ ਪਾਉਂਦੇ ਹਾਂ, ਥੋੜ੍ਹੇ ਟਾਈਮ ਲਈ ਅਸੀਂ ਸਹੂਲਤ ਦੇਖਦੇ ਹਾਂ ਵੀ ਇੱਥੇ ਆਪਾਂ ਜਾਨ ਛੁਡਾਈਏ ਫਿਰ ਦੇਖੀ ਜਾਏਗੀ। ਪਰ ਥੋੜ੍ਹੇ ਸਮੇਂ ਦੀ ਉਹ ਸਹੂਲਤ ਬੜੇ ਲੰਮੇ ਸਮੇਂ ਦੀ ਮੁਸੀਬਤ ਬਣ ਜਾਂਦੀ ਹੈ। ਉਹਨੇ ਝੂਠੀ ਕਸਮ ਕੀ ਪਾਈ? ਉਹ ਕਹਿੰਦਾ, ਮਹਾਰਾਜ, ਗੱਲ ਇਉਂ ਹੈ ਵੀ ਗੋਇੰਦਵਾਲ ਦੀ ਜਿਹੜੀ ਜ਼ਮੀਨ ਸੀ, ਇਹ ਸਾਡੀ ਜ਼ਮੀਨ ਅੱਧੀ ਅੱਧੀ ਸੀ, ਸ਼ਰੀਕਾਂ ਦੀ। ਅੱਧੀ ਮੇਰੀ ਬਣਦੀ ਸੀ, ਅੱਧੀ ਚਾਚੇ ਦੇ ਪੁੱਤਰਾਂ ਦੀ ਬਣਦੀ ਸੀ, ਪਰ ਮੈਂ ਸਾਰੀ 'ਤੇ ਕਬਜ਼ਾ ਕਰ ਲਿਆ। ਕਬਜ਼ਾ ਕਰ ਲਿਆ, ਝੂਠੇ ਕਾਗਜ਼ ਤਿਆਰ ਕਰ ਲਏ, ਸ਼ਰੀਕਾਂ ਨਾਲ ਕੇਸ ਮੁਕੱਦਮਾ ਸ਼ੁਰੂ ਹੋ ਗਿਆ। ਉਹ ਮੁਕੱਦਮਾ ਕਚਹਿਰੀਆਂ 'ਚ ਜਾਂਦਾ ਰਿਹਾ, ਮੈਂ ਤਰੀਕਾਂ 'ਤੇ ਜਾਂਦਾ ਰਿਹਾ। ਉਹ ਕੇਸ ਅੱਗੇ ਦੀ ਅੱਗੇ, ਅੱਗੇ ਦੀ ਅੱਗੇ ਵੱਡੀ ਅਦਾਲਤ ਦਿੱਲੀ ਬਾਦਸ਼ਾਹ ਕੋਲ ਪਹੁੰਚ ਗਿਆ। ਹਿੰਦੁਸਤਾਨ ਦੇ ਬਾਦਸ਼ਾਹ ਦੀ ਕਚਹਿਰੀ ਜਦੋਂ ਸਾਡਾ ਮੁਕੱਦਮਾ ਪਹੁੰਚਿਆ, ਕਾਜ਼ੀਆਂ ਨੇ ਨਿਆਂ ਕਰਨਾ ਸੀ, ਕੋਈ ਗੱਲ, ਕੋਈ ਨੁਕਤਾ ਸੀ, ਉਹਦੇ ਬਾਰੇ ਬਿਆਨ ਦੇਣਾ ਸੀ। ਉਸ ਨੁਕਤੇ ਉੱਤੇ ਮੈਂ ਝੂਠੀ ਕਸਮ ਖਾ ਕੇ, ਕਿਉਂਕਿ ਉਹ ਕਹਿੰਦੇ ਆ ਨਾ ਵੀ ਤੂੰ ਆਪਣੇ ਇਮਾਨ ਦੀ, ਆਪਣੇ ਧਰਮ ਦੀ, ਆਪਣੇ ਗੁਰੂ ਦੀ, ਆਪਣੇ ਧਰਮ ਗ੍ਰੰਥ ਦੀ, ਆਪਣੇ ਕਿਸੇ ਦੇਵੀ ਦੇਵਤੇ ਦੀ ਸਹੁੰ ਪਾ ਕੇ ਕਹਿ ਕਿ ਮੈਂ ਜੋ ਕਹਾਂਗਾ ਸੱਚ ਕਹਾਂਗਾ, ਝੂਠ ਨਹੀਂ ਕਹਾਂਗਾ। ਅਤੇ ਮੈਂ ਉੱਥੇ ਮਹਾਰਾਜ ਕੇਸ ਜਿੱਤਣ ਵਾਸਤੇ ਨਾ ਝੂਠੀ ਸਹੁੰ ਪਾ ਕੇ ਕਹਿ ਦਿੱਤਾ ਵੀ ਮੈਂ ਜੋ ਕਹਿ ਰਿਹਾ ਸੱਚ ਹੈ, ਹੈ ਸੀ ਝੂਠ। ਕੇਸ ਮੈਂ ਜਿੱਤ ਗਿਆ, ਮੁਕੱਦਮਾ ਮੇਰੇ ਹੱਕ 'ਚ ਹੋ ਗਿਆ, ਸਾਰੀ ਪ੍ਰੋਪਰਟੀ ਦਾ ਮੈਂ ਮਾਲਕ ਬਣ ਗਿਆ। ਮੇਰੇ ਸ਼ਰੀਕ ਹਾਰ ਗਏ, ਭਾਵੇਂ ਅੱਧਾ ਹਿੱਸਾ ਉਹਨਾਂ ਦਾ ਸੀ ਪਰ ਉਹਨਾਂ ਨੂੰ ਕੁਛ ਨਹੀਂ ਮਿਲਿਆ, ਸਾਰਾ ਕੁਝ ਮੈਂ ਲੈ ਗਿਆ। ਪਰ ਮਹਾਰਾਜ ਜਦੋਂ ਮੈਂ ਆ ਕੇ ਨਗਰ ਵਸਾਉਣ ਲੱਗਾ ਹਾਂ ਤਾਂ ਦਿੱਕਤਾਂ ਬੜੀਆਂ ਆਉਂਦੀਆਂ ਨੇ। ਜੇ ਕੰਧਾਂ ਖੜ੍ਹੀਆਂ ਕਰਦੇ ਹਾਂ ਛੱਤ ਪਾਉਣ ਨੂੰ, ਰਾਤੀ ਕੰਧਾਂ ਢੱਠੀਆਂ ਹੁੰਦੀਆਂ ਨੇ, ਸਵੇਰੇ ਆ ਕੇ ਬੜੇ ਪਰੇਸ਼ਾਨ ਹੁੰਦੇ ਹਾਂ। ਕੋਈ ਨਾ ਕੋਈ ਦਿੱਕਤ, ਕੋਈ ਨਾ ਕੋਈ ਪਰੇਸ਼ਾਨੀ, ਇੰਝ ਲੱਗਦਾ ਵੀ ਕੋਈ ਭੈੜੀਆਂ ਰੂਹਾਂ ਦਾ, ਕੋਈ ਪ੍ਰੇਤ ਰੂਹਾਂ ਦਾ ਸਾਡੇ ਨਗਰ 'ਚ ਵਾਸਾ ਹੋ ਗਿਆ। ਹਜ਼ਾਰਾਂ ਦੀ ਤਾਦਾਦ ਵਿੱਚ ਉੱਥੇ ਭੂਤ ਪ੍ਰੇਤ ਫਿਰਦੇ ਹਨ। ਮਹਾਰਾਜ ਦੀ ਬਾਣੀ ਕਹਿੰਦੀ, ਕਬੀਰ ਜਾਂ ਘਰ ਸਾਧ ਨਾ ਸੇਵੀਐ, ਹਰ ਕੀ ਪੂਜਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿੰਨ ਮਾਹੇ। ਜਿੱਥੇ ਸਾਧੂ ਸੰਗਤ ਨਹੀਂ ਹੈ, ਜਿੱਥੇ ਪਰਮੇਸ਼ਰ ਦਾ ਭਜਨ ਨਹੀਂ ਹੈ, ਜਿੱਥੇ ਅਕਾਲ ਪੁਰਖ ਦੀ ਬੰਦਗੀ ਨਹੀਂ ਹੈ, ਉਹਨਾਂ ਘਰਾਂ ਵਿੱਚ ਭੂਤ ਵੱਸਦੇ ਹਨ। ਇਹੋ ਜਿਹੀ ਹਾਲਤ ਹੈ ਮਹਾਰਾਜ, ਮੈਂ ਬੜਾ ਦੁਖੀ ਹਾਂ। ਹੁਣ ਤੁਹਾਡੀ ਮਹਿਮਾ ਸੁਣ ਕੇ ਤੁਹਾਡੇ ਚਰਨਾਂ ਵਿੱਚ ਆਇਆ, ਕਿਰਪਾ ਕਰੋ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਗੋਂਦਿਆ ਤੂੰ ਬਹੁਤ ਮਾੜਾ ਕੀਤਾ ਹੈ, ਕਿਉਂਕਿ ਝੂਠ ਬਰਾਬਰ ਪਾਪ ਕੋਈ ਨਹੀਂ, ਸੱਚ ਬਰਾਬਰ ਤਪ ਕੋਈ ਨਹੀਂ। ਸਭ ਤੋਂ ਵੱਡਾ ਪਾਪ ਤਾਂ ਝੂਠ ਹੀ ਹੈ। ਸਾਰੇ ਪਾਪ ਉਹ ਬੰਦਾ ਕਰ ਸਕਦਾ ਜਿਹੜਾ ਝੂਠ ਬੋਲ ਸਕਦਾ। ਜਿਹੜੇ ਬੰਦੇ ਨੂੰ ਝੂਠ ਬੋਲਣਾ ਆਉਂਦਾ ਹੈ ਸਹੀ ਤਰੀਕੇ ਨਾਲ, ਉਹ ਬੰਦਾ ਭਾਵੇਂ ਚੋਰੀ ਕਰ ਲਏ, ਭਾਵੇਂ ਯਾਰੀ ਕਰ ਲਏ, ਭਾਵੇਂ ਠੱਗੀ ਕਰ ਲਏ, ਬੇਈਮਾਨੀ ਕਰ ਲਏ, ਕਿਸੇ ਦਾ ਕਤਲ ਕਰ ਲਏ, ਜੋ ਮਰਜ਼ੀ ਕਰ ਲਏ, ਉਹਨੇ ਪਰਦਾ ਪਾ ਲੈਣਾ। ਸਭ ਤੋਂ ਵੱਡਾ ਪਾਪ ਝੂਠ ਹੈ। ਅਤੇ ਸਾਧ ਸੰਗਤ ਜੀ ਮਾਫ਼ ਕਰਨਾ, ਇਹ ਆਪਾਂ ਸਾਰੇ ਹੀ ਕਿਤੇ ਨਾ ਕਿਤੇ ਬੋਲ ਜਾਂਦੇ ਹਾਂ। ਔਰ ਦੁਨੀਆਂ ਦੇ ਵਿੱਚ ਮਹਾਂਪੁਰਸ਼ਾਂ ਤੋਂ ਬਚਨ ਸੁਣੇ, ਬਾਬਾ ਆਤਮਾ ਸਿੰਘ ਜੀ ਉਹ ਬਚਨ ਕਿਹਾ ਕਰਦੇ ਸਨ। ਉਹ ਕਹਿੰਦੇ ਦੇਖੋ, ਸਕੂਲ, ਕਾਲਜ, ਯੂਨੀਵਰਸਿਟੀਆਂ ਸਾਰੇ ਵਰਲਡ ਵਿੱਚ ਬਣੀਆਂ ਹੋਈਆਂ, ਪੂਰੇ ਵਰਲਡ ਵਿੱਚ ਸਕੂਲ, ਕਾਲਜ, ਯੂਨੀਵਰਸਿਟੀਆਂ ਬਣੀਆਂ ਹੋਈਆਂ। ਕਿਸੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਬਾਹਰ ਇਹ ਬੋਰਡ ਲੱਗਾ ਨਹੀਂ ਮਿਲਦਾ ਕਿ ਇੱਥੇ ਝੂਠ ਬੋਲਣਾ ਸਿਖਾਇਆ ਜਾਂਦਾ, ਯਾਨੀ ਝੂਠ ਸਿਖਾਉਣ ਵਾਸਤੇ, ਝੂਠ ਦੀ ਟ੍ਰੇਨਿੰਗ ਦੇਣ ਵਾਸਤੇ ਕੋਈ ਕਾਲਜ, ਸਕੂਲ, ਯੂਨੀਵਰਸਿਟੀ ਓਪਨ ਨਹੀਂ ਹੈ। ਪਰ 99% ਟ੍ਰੇਨਿੰਗ ਸਾਰਿਆਂ ਨੂੰ ਹੀ ਹੈ ਝੂਠ ਦੀ। 100 ਤਾਂ ਚਲੋ ਨਹੀਂ ਕਹਿ ਸਕਦੇ, ਪਰਮਾਤਮਾ ਵਾਹਿਗੁਰੂ ਨੇ ਕੋਈ ਨਾ ਕੋਈ ਸੱਚਾ ਰੱਖਿਆ ਹੁੰਦਾ, ਧਰਤੀ ਤਾਂ ਹੀ ਕਿਸੇ ਦੇ ਆਸਰੇ ਟਿਕੀ ਹੋਈ ਹੈ, ਐਵੇਂ ਨਹੀਂ। ਪਰ ਇਹ ਟ੍ਰੇਨਿੰਗ ਕਿੱਥੋਂ ਲੈਂਦੇ, ਕਿ ਕਿੱਥੋਂ ਮਿਲਦੀ ਹੈ? ਜਿਹੜਾ ਕੰਮ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚ ਨਹੀਂ ਸਿਖਾਇਆ ਜਾ ਰਿਹਾ, ਫਿਰ ਉਹ ਕਿੱਥੇ ਸਿਖਾਇਆ ਜਾ ਰਿਹਾ? ਅਤੇ ਫਿਰ ਜ਼ਿਆਦਾ ਟ੍ਰੇਨਿੰਗ ਸਾਰਿਆਂ ਕੋਲ ਹੈ? ਉਹ ਕਹਿੰਦੇ ਜਦੋਂ ਬੱਚਾ ਸਾਲ, ਡੇਢ ਸਾਲ ਦਾ, 2 ਸਾਲ ਦਾ ਬੱਚਾ ਕਹਿੰਦਾ ਨਾ ਆਪਣੇ ਪਿਓ ਨੂੰ, ਡੈਡੀ 1 ਰੁਪਈਆ ਦੇਈ, ਅਤੇ ਉਹ ਨਿਆਣਾ ਦੇਖਦਾ ਹੁੰਦਾ ਵੀ ਬਟੂਆ ਭਰਿਆ ਹੋਇਆ ਨੋਟਾਂ ਨਾਲ, 1 ਰੁਪਈਆ ਦੇਈ। ਉਹ ਕਹਿੰਦਾ ਹੈ ਨਹੀਂ, ਪਿਓ ਕਹਿੰਦਾ ਹੈ ਨਹੀਂ। ਉਹ ਕਹਿੰਦਾ ਬਾਪੂ ਝੂਠ ਬੋਲਦਾ, ਯਾਨੀ ਉਸ ਬੱਚੇ ਨੂੰ ਪਤਾ ਲੱਗ ਜਾਂਦਾ ਕਿ ਆਹ ਝੂਠ ਹੈ। ਅਤੇ ਇੱਦਾਂ ਜਿਹੜੀ ਚੀਜ਼ ਹੈ ਉਹਨੂੰ ਨਾ ਕਹਿ ਦੇਣਾ, ਜਿਹੜੀ ਨਹੀਂ ਹੈ ਉਹਨੂੰ ਹੈ ਕਹਿ ਦੇਣਾ, ਬਸ ਇਹੀ ਤਾਂ ਝੂਠ ਹੈ, ਹੋਰ ਕੀ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਤਾਂ ਹੀ ਕਹਿੰਦੇ ਕੂੜ ਫਿਰੈ ਪ੍ਰਧਾਨ ਮਿਲਾ ਲਓ। ਇਹ ਸਾਡੇ ਘਰ ਤੋਂ ਸਾਨੂੰ ਬਚਪਨ ਵਿੱਚੋਂ ਇਹ ਟ੍ਰੇਨਿੰਗ ਮਿਲ ਜਾਂਦੀ ਹੈ, ਇਹ ਸਿੱਖਿਆ ਮਿਲ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਬੁਰਾਈਆਂ ਨੂੰ ਦਬਾਉਣ ਵਾਸਤੇ ਤਸਕਰ ਕਾ ਬਲ ਝੂਠ, ਕਿਸੇ ਮਹਾਂਪੁਰਸ਼ ਵਿਦਵਾਨ ਨੇ ਲਿਖਿਆ ਵੀ ਚੋਰ ਦਾ ਬਲ ਕੀ ਹੈ, ਚੋਰ ਦਾ ਬਲ ਹੈ ਝੂਠ। ਜਿਵੇਂ ਬੱਚੇ ਦਾ ਬਲ ਹੈ, ਨਿਆਣੇ ਦਾ ਬਲ ਹੈ ਰੋਵਣ ਰੂਠ, ਸ਼ਿਸ਼ ਬਲ ਰੋਵਣ ਰੂਠ। ਨਿਆਣੇ ਦਾ ਜ਼ੋਰ ਕੀ ਹੈ, ਰੁੱਸ ਜਾਏਗਾ, ਰੋਣ ਲੱਗ ਜਾਏਗਾ, ਮਾਂ ਬਾਪ ਕਹਿੰਦੇ ਰੁੱਸ ਗਿਆ ਹੁਣ ਇਹਨੂੰ ਦਿਓ ਕੁਛ ਨਾ ਕੁਛ, ਉਹਦਾ ਜ਼ੋਰ ਹੈ, ਉਹਨੂੰ ਪਤਾ ਮੈਂ ਰੁੱਸਾਂਗਾ ਰੋਵਾਂਗਾ ਅਤੇ ਮੇਰਾ ਕੰਮ ਬਣ ਜਾਣਾ। ਮੂਰਖ ਕਾ ਬਲ ਮੌਨ ਹੈ, ਮੂਰਖ ਜਿਹੜਾ ਅਨਪੜ੍ਹ ਬੰਦਾ ਉਹ ਸਭਾ ਵਿੱਚ ਬੈਠਾ ਚੁੱਪ ਕਰਕੇ ਬੈਠਾ ਰਹੇ, ਬੋਲੇ ਨਾ, ਉਹਦਾ ਬੜਾ ਬਲ ਹੈ। ਕਹਿੰਦੇ ਪਰ ਨਹੀਂ ਵੱਡਾ, ਕਿੱਡਾ ਵੱਡਾ ਗਿਆਨੀ ਹੋਵੇਗਾ, ਜਦੋਂ ਵਿਚਾਰਾ ਬੋਲੇਗਾ ਉਦੋਂ ਕੰਮ ਪਤਾ ਲੱਗ ਜਾਏਗਾ ਵੀ ਇਹ ਤਾਂ ਐਵੇਂ ਹੀ ਹੈ। ਤਸਕਰ ਕਾ ਬਲ ਝੂਠ, ਤਸਕਰ ਦਾ ਚੋਰ ਦਾ ਬਲ ਜਿਹੜਾ ਹੈ ਉਹ ਝੂਠ ਹੈ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਤੂੰ ਝੂਠ ਬੋਲਿਆ, ਤੂੰ ਤਾਂ ਬਹੁਤ ਵੱਡੀ ਕੁਰੈਤ ਕੀਤੀ ਹੈ, ਪਰ ਤੂੰ ਹੁਣ ਗੁਰੂ ਨਾਨਕ ਦੇ ਦਰ 'ਤੇ ਆ ਗਿਆ। ਗੁਰੂ ਨਾਨਕ ਦੇ ਘਰ ਦੀ ਇਹ ਵਡਿਆਈ ਹੈ ਸਾਧ ਸੰਗਤ ਜੀ, ਬੰਦਾ ਦਿਲੋਂ ਪਸ਼ਚਾਤਾਪ ਕਰ ਲਵੇ। ਇਹ ਨਾ ਹੋਵੇ ਉੱਤੋਂ ਉੱਤੋਂ ਕਹੀ ਜਾਵੇ ਮਹਾਰਾਜ ਗਲਤੀ ਹੋ ਗਈ ਮਾਫ਼ ਕਰ ਦਿਓ, ਪਰ ਵਿੱਚ ਫਿਰ ਸੋਚੇ ਵੀ ਦੁਬਾਰਾ ਫਿਰ ਕਰਾਂਗਾ। ਅਸੀਂ ਝੂਠ ਕਦੋਂ ਬੋਲਣਾ, ਸੱਚ ਕਦੋਂ ਬੋਲਦੇ ਹਾਂ, ਕਦੋਂ ਝੂਠ ਬੋਲਣਾ ਛੱਡਦੇ ਹਾਂ? ਸਾਧ ਸੰਗਤ ਜੀ ਜਦੋਂ ਸਾਨੂੰ ਪਤਾ ਹੋਵੇ ਵੀ ਸਾਡਾ ਝੂਠ ਫੜਿਆ ਜਾਣਾ, ਕਈ ਵਾਰੀ ਮਜਬੂਰੀ ਦੇ ਨਾਮ ਸ਼ੁਕਰੀਆ ਹੁੰਦਾ ਅਤੇ ਮਜਬੂਰੀ ਦੇ ਨਾਂ 'ਤੇ ਕਹਿ ਦੇਣਾ ਭਾਈ ਸਾਹਿਬ ਸੱਚੀ ਗੱਲ ਇਹ ਹੈ, ਸੱਚੀ ਗੱਲ ਇਹ ਹੈ, ਆਪਾਂ ਝੂਠ ਬੋਲ ਕੇ ਲੈਣਾ ਕੀ ਹੈ, ਆਪਾਂ ਤਾਂ ਕਦੀ ਝੂਠ ਬੋਲਿਆ ਹੀ ਨਹੀਂ। ਸਭ ਤੋਂ ਵੱਡਾ ਇਹ ਝੂਠ ਹੁੰਦਾ ਵੀ ਜਿਹੜਾ ਇਹ ਕਹਿ ਦੇਣਾ ਵੀ ਆਪਾਂ ਕਦੀ ਝੂਠ ਬੋਲਿਆ ਕੋਈ ਨਹੀਂ, ਐਸਾ ਕੋਈ ਜੰਮਿਆ ਕੋਈ ਨਹੀਂ ਦੁਨੀਆ ਵਿੱਚ ਜਿਹਨੇ ਕਦੀ ਝੂਠ ਨਾ ਬੋਲਿਆ ਹੋਵੇ। ਗੁਰੂ ਨਾਨਕ ਸਾਹਿਬ ਹੀ ਬਚੇ ਹਨ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਬਾਕੀ ਸਾਰੇ ਕਿਤੇ ਨਾ ਕਿਤੇ ਲੱਗ ਲਵੇੜ ਕਰ ਜਾਂਦੇ ਆ। ਇਹ ਇੱਕ ਬੜਾ ਵੱਡਾ ਝੂਠ ਹੈ ਬਈ ਅਸੀਂ ਕਦੀ ਝੂਠ ਨਹੀਂ ਬੋਲਿਆ, ਪਰ ਆਪਾਂ ਸਾਰੇ ਇੱਦਾਂ ਕਰਦੇ ਹਾਂ। ਭਾਈ ਸਾਹਿਬ ਗੱਲ ਸੱਚੀ ਇਹ ਵੇ ਅਤੇ ਆਪਾਂ ਹੁਣ ਕੀ ਪੜਦਾ ਪਾਉਣਾ ਤੁਹਾਡੇ ਅੱਗੇ, ਸੱਚੀ ਗੱਲ ਆਪਾਂ ਝੂਠ ਬੋਲਿਆ ਹੀ ਨਹੀਂ ਕਦੀ। ਉਦੋਂ ਸੱਚ ਬੋਲਦੇ ਹਾਂ ਜਦੋਂ ਪਤਾ ਵੀ ਅਗਲੇ ਨੂੰ ਪਤਾ ਜਿਹੜੀ ਗੱਲ ਮੈਂ ਛੁਪਾਵਾਂਗਾ ਉਹ ਜ਼ਾਹਰ ਹੋ ਜਾਣੀ ਹੈ। ਪਰ ਜੇ ਇਨਸਾਨ ਸੱਚੇ ਦਿਲੋਂ ਕਹਿ ਦੇਵੇ ਕਿ ਮਹਾਰਾਜ ਮੈਂ ਭੁੱਲ ਗਿਆ, ਤੂੰ ਬਖਸ਼ਿੰਦਾ ਅਤੇ ਮੇਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਸਦ ਬਖਸ਼ਿੰਦ ਸਦਾ ਮਿਹਰਬਾਨਾ, ਮਿਹਰ ਦੇ ਘਰ 'ਚ ਆਏ ਗੁਰੂ ਅੰਗਦ ਦੇਵ, ਕਹਿਣ ਲੱਗੇ ਗੋਂਦਿਆ ਜੋ ਹੋ ਗਿਆ ਉਸ ਤੋਂ ਪਸ਼ਚਾਤਾਪ ਕਰ, ਅੱਗੇ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਰਵੀਂ, ਨੇਕੀ ਦੇ ਰਾਹ 'ਤੇ ਚੱਲੀ। ਆਪਣੇ ਸੇਵਕ ਗੁਰੂ ਅਮਰਦਾਸ ਜੀ ਉਦੋਂ ਸੇਵਾ ਕਰਿਆ ਕਰਦੇ ਸਨ, ਗੁਰੂ ਅੰਗਦ ਦੇਵ ਜੀ ਗੁਰੂਤਾ ਗੱਦੀ 'ਤੇ ਸਨ ਉਸ ਵੇਲੇ। ਅਮਰਦਾਸ ਜੀ ਮਹਾਰਾਜ ਉਸ ਵੇਲੇ ਲੰਗਰ ਦੇ ਵਿੱਚ ਦਾਲਾਂ ਬਣਾਉਣੀਆਂ, ਆਟਾ ਗੁੰਨਣਾ, ਭਾਂਡੇ ਮਾਂਜਣੇ, ਲੱਕੜਾਂ ਪਾੜਨੀਆਂ, ਚੁੱਲ੍ਹਾ ਝੋਕਣਾ, ਗਾਗਰਾਂ ਵਿੱਚ ਜਲ ਭਰ ਭਰ ਕੇ ਲਿਆਉਣਾ, ਗੁਰੂ ਕੀਆਂ ਸੰਗਤਾਂ ਨੂੰ ਲੰਗਰ ਛਕਾਉਣਾ ਵਰਤਾਉਣਾ। ਜਿਵੇਂ ਇੱਕ ਮਸ਼ੀਨ ਚੱਲਦੀ ਹੈ ਨਾ ਲਗਾਤਾਰ, ਮੇਰੇ ਸਤਿਗੁਰੂ ਦਿਨ ਰਾਤ ਇਉਂ ਸੇਵਾ ਕਰਦੇ ਸਨ। ਕਰੜੀ ਘਾਲਣਾ ਸੀ ਹਸਤੀ ਸਿਰ ਜਿਉਂ ਅੰਕਸ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾ ਲੇ। ਆਪਾਂ ਭਾਵ ਨਿਵਾਰ ਕੇ ਗੁਰਾਂ ਦੀ ਸੇਵਾ ਕੀਤੀ। ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਪ੍ਰਸੰਨ ਹੋਏ ਸੇਵਾ ਤੋਂ ਅਤੇ ਗੁਰਿਆਈ ਦਿੱਤੀ। ਸਾਧ ਸੰਗਤ ਜੀ ਅੱਜ ਅਮਰਦਾਸ ਨੂੰ ਬੁਲਾਇਆ, ਬੁਲਾ ਕੇ ਕਹਿਣ ਲੱਗੇ ਪੁਰਖਾ ਇਹ ਸ਼ਬਦ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਦੇਵ ਜੀ ਲਈ ਵਰਤਿਆ, ਗੁਰੂ ਅੰਗਦ ਦੇਵ ਜੀ ਨੇ ਸ੍ਰੀ ਗੁਰੂ ਅਮਰਦਾਸ ਸਾਹਿਬ ਲਈ ਵਰਤਿਆ। ਆਪਣੇ ਸੇਵਕ ਨੂੰ ਪੁਰਖਾ ਕਹਿਣਾ, ਪੁਰਖਾ ਦਾ ਬਹੁਤ ਵੱਡਾ ਵਿਸਤ੍ਰਿਤ ਅਰਥ ਹੈ, ਜੇ ਆਪਾਂ ਉਹਦੀ ਵਿਆਖਿਆ ਕਰੀਏ ਕਈ ਘੰਟਿਆਂ 'ਚ ਨਹੀਂ ਮੁੱਕਦੀ। ਆਪਾਂ ਆਮ ਸਮਝਦੇ ਹਾਂ ਵੀ ਕੋਈ ਪੁਰਸ਼ ਹੈ, ਪੁਰਖਾ ਬੰਦਾ ਮਨੁੱਖ ਹੈ, ਇਹ ਸਾਡੀ ਸੋਚ ਦੇ ਮੁਤਾਬਕ ਅਰਥ ਨੇ, ਪਰ ਜਿੱਥੇ ਗੁਰੂ ਸਾਹਿਬ ਬੋਲਦੇ ਆ ਪੁਰਖਾ ਦਾ ਅਰਥ ਹੈ ਵਿਆਪਕ, ਪੁਰਪੁਰ ਦੇ ਵਿੱਚ ਆਕਾਸ਼ ਦੀ ਤਰ੍ਹਾਂ ਜੋ ਵਿਆਪਕ ਹੋਵੇ ਉਸਨੂੰ ਪੁਰਖ ਕਹਿੰਦੇ ਹਨ। ਅਕਾਲ ਪੁਰਖ ਦੇ ਨਾਲ ਜੁੜ ਚੁੱਕਾ ਹੀ ਪੁਰਖ, ਪੁਰਖਾ ਆ ਗੋਂਦੇ ਦੇ ਨਾਲ ਜਾਓ, ਇਹਦੀ ਨਗਰੀ ਦੇ ਦੁੱਖ ਦੂਰ ਕਰੋ, ਧਰਤੀ ਨੂੰ ਭਾਗ ਲਾਓ। ਸਾਧ ਸੰਗਤ ਜੀ ਆਪਣੇ ਹੱਥ 'ਚ ਇੱਕ ਛੜੀ ਦੇ ਦਿੱਤੀ, ਕਹਿਣ ਲੱਗਿਆ ਜਿੱਧਰ ਜਿੱਧਰ ਘੁਮਾਓਗੇ ਨਾ, ਜਿੱਧਰ ਜਿੱਧਰ ਨਗਰੀ 'ਚ ਚਰਨ ਪਾਓਗੇ, ਮਾੜੀਆਂ ਰੂਹਾਂ ਨਿਕਲ ਜਾਣਗੀਆਂ। ਜਿਨ ਮਾਨਸ ਅਤੇ ਦੇਵਤੇ ਕੀ ਹੈ, ਉੱਥੇ ਸ਼ੁਭ ਗੁਣਾਂ ਦਾ ਵਾਸਾ ਹੋ ਜਾਏਗਾ, ਮਾੜੀਆਂ ਸਾਰੀਆਂ ਚੀਜ਼ਾਂ ਦੌੜ ਜਾਣਗੀਆਂ। ਗੁਰੂ ਅੰਗਦ ਦੇਵ ਜੀ ਦਾ ਹੁਕਮ ਪਾ ਕੇ ਤੀਸਰੇ ਪਾਤਸ਼ਾਹ ਜੀ ਆਏ, ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਚਰਨ ਪਾਏ। ਜਿਹੜੀ ਜਿਹੜੀ ਗਲੀ 'ਚੋਂ ਲੰਘਦੇ ਗਏ, ਮਾਹੌਲ ਹੀ ਬਦਲਦਾ ਗਿਆ, ਹਵਾ ਹੀ ਬਦਲਦੀ ਗਈ, ਵਾਤਾਵਰਣ ਹੀ ਬਦਲਦਾ ਗਿਆ। ਕਿਉਂਕਿ ਹਰ ਬੰਦੇ ਦੀ ਇੱਕ ਵਾਈਬ੍ਰੇਸ਼ਨ ਹੁੰਦੀ ਹੈ, ਚੰਗੇ ਦੀ ਚੰਗੀ ਅਤੇ ਮਾੜੇ ਦੀ ਮਾੜੀ। ਸਾਡੇ ਸਰੀਰ 'ਚੋਂ ਜਿਹੜੀਆਂ ਤਰੰਗਾਂ ਨਿਕਲਦੀਆਂ ਨੇ, ਉਹ ਸਾਡੇ ਆਲੇ ਦੁਆਲੇ ਇੱਕ ਔਰਾ ਬਣਾਉਂਦੀਆਂ ਨੇ। ਗੁਰੂ ਸਾਹਿਬ ਦੇ ਸਰੂਪ ਵਿੱਚੋਂ ਜਿਹੜੀਆਂ ਭਗਤੀ ਸੇਵਾ ਸਿਮਰਨ ਦੀਆਂ ਤਰੰਗਾਂ ਨਿਕਲੀਆਂ, ਗੋਇੰਦਵਾਲ ਦੀ ਧਰਤੀ ਨੂੰ ਸੋਨੇ ਵਰਗਾ ਕਰ ਦਿੱਤਾ। ਮਹਾਰਾਜ ਦੀ ਬਾਣੀ 'ਚ ਪੰਗਤੀ ਐਵੇਂ ਨਹੀਂ ਲਿਖੀ, ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ ਹੈ। ਧਰਤੀ ਦੇ ਪਾਤਕ ਪਾਪ ਬਿਨਸ ਜਾਂਦੇ ਹੈ। ਉਸ ਜਗ੍ਹਾ ਤੋਂ ਲੋਕ ਇੰਨਾ ਡਰਨ ਲੱਗ ਪਏ ਸਨ, ਗੋਇੰਦਵਾਲ ਦੀ ਧਰਤੀ ਤੋਂ ਲੋਕ ਇੰਨਾ ਭੈ ਮੰਨਦੇ ਸਨ ਕਿ ਉੱਥੋਂ ਕੋਲੋਂ ਦੀ ਲੰਘਣ ਵਾਲੇ ਇੱਦਾਂ ਮੂੰਹ ਨਹੀਂ ਸੀ ਕਰਦੇ ਉਸ ਪਾਸੇ ਵੀ ਉੱਥੇ ਭੂਤ ਰਹਿੰਦੇ ਹਨ, ਇੱਥੇ ਕੋਈ ਮਾੜੀਆਂ ਰੂਹਾਂ ਰਹਿੰਦੀਆਂ ਹਨ। ਜਿਵੇਂ ਪਿੰਡਾਂ ਵਿੱਚ ਆਪਣੇ ਪੰਜਾਬ ਵਿੱਚ ਇੱਦਾਂ ਦੇ ਖਿਆਲ ਬਣ ਜਾਂਦੇ ਆ ਜੀ, ਇਸ ਦਰਖਤ 'ਤੇ ਕੋਈ ਜਿੰਨ ਰਹਿੰਦਾ, ਇਹਦੇ 'ਤੇ ਕੋਈ ਭੂਤ ਰਹਿੰਦਾ, ਇੱਥੇ ਕੋਈ ਹਊਆ ਰਹਿੰਦਾ, ਇੱਦਾਂ ਦਾ ਖਿਆਲ ਗੋਇੰਦਵਾਲ ਦੀ ਧਰਤੀ ਲਈ ਬਣਿਆ ਹੋਇਆ ਸੀ ਕਿ ਇੱਥੇ ਭੂਤ ਰਹਿੰਦੇ ਆ। ਜਦੋਂ ਮੇਰੇ ਸਤਿਗੁਰੂ ਆ ਗਏ, ਗੁਰੂ ਅਮਰਦਾਸ ਸਾਹਿਬ ਜੀ ਆ ਗਏ, ਭਜਨ ਬਾਣੀ ਸੇਵਾ ਸਿਮਰਨ ਹਰ ਵੇਲੇ ਪ੍ਰਵਾਹ ਚੱਲ ਗਿਆ, ਕੀਰਤਨ ਦਾ, ਕਥਾ ਦਾ, ਨਾਮ ਦਾ, ਦੋ ਰਾਹ ਹੀ ਲੰਘੇ ਜਾਂਦੇ ਲਾਹੌਰ ਨੂੰ। ਜਿਹੜੀ ਦਿੱਲੀ ਤੋਂ ਲਾਹੌਰ ਨੂੰ ਸੜਕ ਜਾਂਦੀ ਸੀ ਨਾ, ਅੱਜ ਕੱਲ੍ਹ ਤਾਂ ਅੰਮ੍ਰਿਤਸਰ ਵੱਲੋਂ ਹੋ ਕੇ ਜਾਂਦੀ ਹੈ। ਪਹਿਲੀ ਜਿਹੜੀ ਸੜਕ ਹੈ ਪੁਰਾਣੀ ਸ਼ੇਰ ਸ਼ਾਹ ਸੂਰੀ ਮਾਰਗ, ਉਹ ਸਾਧ ਸਿੰਘ ਜੀ ਗੋਇੰਦਵਾਲ ਸਾਹਿਬ ਤਰਨ ਤਾਰਨ ਝਬਾਲ ਤੋਂ ਹੋ ਕੇ ਜਾਂਦੀ, ਪੁਰਾਤਨ ਸੜਕ ਉਹ ਹੈ। ਉਹਦੇ ਉੱਤੇ ਅਜੇ ਵੀ ਉਹ ਪੁਰਾਣੇ ਗੁੰਬਜ ਬਣੇ ਹੋਏ ਨੇ, ਜਿਹੜੇ ਪੁਰਾਣੇ ਜ਼ਮਾਨੇ 'ਚ ਟੈਲੀਫੋਨ ਦਾ ਕੰਮ ਕਰਦੇ ਸਨ। ਇਸ ਗੱਲ ਦਾ ਸੂਚਕ ਹੈ ਕਿ ਅਸਲ ਪੁਰਾਣੀ ਸੜਕ ਜਰਨੈਲੀ ਸੜਕ ਉੱਥੋਂ ਲੰਘਦੀ ਸੀ। ਰਾਹੀ ਲੰਘੇ ਜਾਂਦੇ, ਇੱਕ ਰਾਹੀ ਦੂਜੇ ਰਾਹੀ ਨਾਲ ਗੱਲਾਂ ਕਰ ਰਿਹਾ ਅਤੇ ਉੱਧਰੋਂ ਗੋਇੰਦਵਾਲ ਦੇ ਬੱਚੇ ਗੁੱਲੀ ਡੰਡਾ ਖੇਡ ਰਹੇ ਆ। ਇੱਕ ਰਾਹੀ ਦੂਜੇ ਰਾਹੀ ਨੂੰ ਕਹਿੰਦਾ, ਕਹਿੰਦਾ ਇੱਧਰ ਮੂੰਹ ਨਾ ਕਰ, ਇੱਧਰ ਭੂਤ ਰਹਿੰਦੇ ਆ। ਦੂਜਾ ਬੰਦਾ ਅਜੇ ਗੱਲ ਕਰਨ ਲੱਗਾ ਸੀ ਕਿ ਨਿੱਕੇ ਨਿੱਕੇ ਗੁੱਲੀ ਡੰਡਾ ਖੇਡਣ ਵਾਲੇ ਨਿਆਣੇ ਬੋਲ ਪਏ। ਉਹ ਕਹਿੰਦੇ ਨਾ ਵੇ ਭਾਈ, ਹੁਣ ਸਾਡੇ ਪਿੰਡ ਭੂਤ ਨਹੀਂ ਰਹਿੰਦੇ, ਹੁਣ ਸਾਡੇ ਪਿੰਡ ਦੇਵਤੇ ਰਹਿੰਦੇ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦਾ ਵਾਸਾ ਹੈ, ਹੁਣ ਤਾਂ ਇੱਥੇ ਅਕਾਲ ਪੁਰਖ ਪਰਮੇਸ਼ਰ ਆਪ ਵੱਸਦਾ ਹੈ। ਗੁਰ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਾਸਹਿ, ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ। ਗੁਰੂ ਅਮਰਦਾਸ ਦੇ ਪਰਸਣ ਨਾਲ ਧਰਤੀ ਪਵਿੱਤਰ ਹੋਈ ਗੋਇੰਦਵਾਲ ਦੀ। ਗੁਰੂ ਅਮਰਦਾਸ ਸਾਹਿਬ ਜੀ ਨੇ 22 ਸਾਲ ਸੰਗਤਾਂ ਨੂੰ ਉਸ ਨਗਰੀ 'ਚ ਰਹਿ ਕੇ ਦਰਸ਼ਨ ਦਿੱਤੇ, 22 ਮੰਜੀਆਂ ਸਥਾਪਿਤ ਕੀਤੀਆਂ, ਦੇਸ਼ਾਂ ਪ੍ਰਦੇਸਾਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ, ਗੁਰੂ ਨਾਨਕ ਦੇ ਲੰਗਰ ਦੀ ਮਰਿਆਦਾ ਨੂੰ ਹੋਰ ਮਜ਼ਬੂਤ ਕਰਕੇ ਬਚਨ ਕੀਤਾ, ਪਹਿਲੇ ਪੰਗਤ ਪਾਛੇ ਸੰਗਤ। ਅਕਬਰ ਵਰਗੇ ਬਾਦਸ਼ਾਹ ਵੀ ਆਏ ਅਤੇ ਪਹਿਲਾਂ ਲੰਗਰ 'ਚ ਪ੍ਰਸ਼ਾਦਾ ਛਕਿਆ, ਫਿਰ ਗੁਰੂ ਸਾਹਿਬ ਦੇ ਚਰਨਾਂ 'ਚ ਆਏ। ਉਸੇ ਪੰਗਤ ਜਿੱਥੇ ਇੱਕ ਭਿਖਾਰੀ ਬੈਠਾ ਸੀ, ਇੱਕ ਗਰੀਬ ਬੈਠਾ ਸੀ, ਇੱਕ ਸ਼ੂਦਰ ਬੈਠਾ ਸੀ, ਉੱਥੇ ਇੱਕ ਹਿੰਦੁਸਤਾਨ ਦਾ ਬਾਦਸ਼ਾਹ ਵੀ ਬੈਠਾ ਸੀ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦੀ ਵਡਿਆਈ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਪ੍ਰਕਾਰ ਨਾਲ ਪ੍ਰਚਾਰਿਆ ਪ੍ਰਸਾਰਿਆ। ਅੱਜ ਉਹਨਾਂ ਦਾ ਪ੍ਰਕਾਸ਼ ਪੂਰਬ ਮਨਾਇਆ ਜਾ ਰਿਹਾ। ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ। ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। ਸਾਧ ਸੰਗਤ ਜੀ ਬੜੇ ਵਿਦਵਾਨ ਡਾਕਟਰ ਸਾਹਿਬ ਸਾਡੇ ਸਾਹਮਣੇ ਸੁਭਾਏ ਮਾਨ ਨੇ, ਉਹਨਾਂ ਨੇ ਵੀ ਆਪ ਜੀ ਨਾਲ ਵਿਚਾਰਾਂ ਕਰਨੀਆਂ। ਹੋਰ ਵੀ ਪਤਵੰਤੇ ਸੱਜਣ ਆਏ ਹੋਏ ਨੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।